संगत ते मिलंत जम त्रास मिटाई एक अरदास पहाड़ कीरत की रामदास राखो शरणाई सोको प्रभु गुरु सेविए जन सहज सुहाए दर्शन पर से गुरु के जन्म मरण दुख जाए हो सिद्ध कुसम दीन उर अरसों पुरसों जटी है तो निठे सच्चे पातशाह मल जन्म जन्म दी कटी है सज्जन सच्चा पातशाह सिरसा मंदाह जिस पास बैठे हैं सोहिए सब नावे शाह कहाँ तुझ प्रभु हमारे मरण सके मैं मानु तिहारी अपना कर सबसे तुम्हारी अपने तुम सुधारी चिरे शास्त्र खाट किंग किरण चढ़ जाए अंधल के बद्रो सुने अंधल के बद्रो सुने जब काल कृपा कराए
वाहिगुरु साहिब जीओ कबीर सेवा को दोए पले एक संत एक राम राम जो दाता मुक्त को संत जपावे नाम वाहिगुरु साहिब जीओ तनासरी महला पंजवा तुम दाते ठाकुर प्रतपालक नायक खासम हमारे निमख निमख तुम ही प्रतपाल हो हम बारिक तुमरे तारे तुम दाते ठाकुर प्रतपालक नायक खासम हमारे निमख निमख तुम ही प्रतपाल हो हम बारिक तुमरे तारे जिहवा एक कवन गुण कहिया बेसुमार बेअंत स्वामी तेरो अंत ना किन्हीं लहिया रहाओ कोट पराध हमारे खंडो अनक बिली समझावो हम अज्ञान अल्प मत थोरी तुम आपन बैरद रखावो तुमरी शरण तुम्हारी आशा तुम ही सज्जन सुहेले राखो राखनहार दयाला नानक करके गोले तुमरी शरण तुम्हारी आशा तुम ही सज्जन सुहेले राखो राखनहार दयाला नानक करके गोले तनासरी महला पंजवा तुम दाते ठाकुर प्रतपालक नायक खसम हमारे निमुख निमुख तुम ही प्रतपालो हम बारक तुमरे तारे तनासरी महला पंजवा
वाहिगुरु जी का खालसा वाहिगुरु जी की फतेह परम सत्कारियो गुरु खालसा साथ समझियो आप गुरमुख माई भाई सुल्तान दूरों नेड़ियों नगर चौं चल गए इस समागम से पुजे हो सो साल दे साल ही ये समागम उस महापुरुष की याद दे विच कीता जांदा है जिन्हां दा पवित्र नाम बाबा खजान सिंह जी संसार दे विच प्रसिद्ध है जिहड़े जिहड़े नगरां विच उन्हां दा जन्म भी इस पिंड नगर दे विच ही होया है ये जिहड़ा जोड़ मेला है जिन्ना को उन्हां नूं वाहिगुरु परमेश्वर ने शरीर दे के जीवन बख्शिया सी उसका ये अंतिम दिन सी अज सदाई भादरों का जदों के उन्होंने ਇਸ ਸਰੀਰ ਤੋਂ ਆਪਣੇ ਵੱਖਰੇ ਹੋ ਕੇ ਜਿੱਥੇ ਉਹਨਾਂ ਦੀ ਲਗਨ ਸੀ, ਇਸ ਸਰੀਰ ਦੇ ਹੁੰਦਿਆਂ ਹੋਇਆ ਵੀ ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆ ਮਨ ਤਨ ਬਾਣੀ ਸਰੀਰ ਕਰਕੇ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਸਿਮਰਨ ਵਿੱਚ ਤੇ ਸਰੀਰ ਕਰਕੇ ਜੋ ਸਤਿਗੁਰੂ ਸਾਹਿਬ ਜੀ ਦਾ ਹੁਕਮ ਹੈ ਵੀ ਇਸ ਦੇ ਨਾਲ ਕੰਮ ਕਰਨਾ, ਕੰਮ ਵੀ ਉਹ ਕਰਨਾ ਹੈ ਜੋ ਵਾਹਿਗੁਰੂ ਪਰਮੇਸ਼ਵਰ ਦੇ ਦਰ ਵਿੱਚ ਪ੍ਰਵਾਨ ਹੋਏ। ਕਿਸੇ ਦਾ ਵੀ ਕੋਈ ਕੰਮ ਕੀਤਾ ਹੋਇਆ ਉਸਦੇ ਵਿੱਚੋਂ, ਕਿਸੇ ਦੀ ਕਮਾਈ ਕੀਤੀ ਹੋਵੇ ਉਸਦੇ ਵਿੱਚੋਂ, ਕਿਸੇ ਤਰ੍ਹਾਂ ਦੀ ਵੀ ਹੇਰਾ ਫੇਰੀ ਝੂਠ ਬੋਲ ਕੇ ਕੋਈ ਚੀਜ਼ ਖੋਣੀ ਖਿੰਜਣੀ ਨਹੀਂ, ਕਿ ਆਪਣੇ ਹੱਥਾਂ ਨਾਲ ਪੈਰਾਂ ਨਾਲ ਜੋ ਸਤਿਗੁਰੂ ਸਾਹਿਬ ਜੀ ਨੇ ਮਾਰਗ ਦੱਸਿਆ ਤੇ ਸਰੀਰ ਦੇ ਇਹ ਕੰਮ ਕਰਨ ਵਾਲੇ ਪੰਜ ਸਾਧਨ ਹਨ, ਹੱਥ ਪੈਰ ਵਾਕ ਤੇ ਗੁਪਤ ਅੰਗ ਆਦਿਕ, ਇਹਨਾਂ ਨਾਲ ਅਸੀਂ ਕੰਮ ਕਰਦੇ ਹਾਂ। ਇਸ ਕਰਕੇ ਇਹਨਾਂ ਨੂੰ ਕਰਮ ਇੰਦਰੀਏ ਕਿਹਾ ਜਾਂਦਾ ਹੈ। ਇੰਦਰੀਏ ਉਹ ਸਾਧਨ ਮੰਨਿਆ ਜਾਂਦਾ ਹੈ ਜਿਹੜਾ ਅੱਗੇ ਕਿਸੇ ਜੋ ਕੰਮ ਦਾ ਨਿਸ਼ਾਨਾ ਹੈ, ਵਸਤੂ ਹੈ, ਉਹਦੇ ਵਿਚਾਲੇ ਹੋ ਕੇ ਉਹਦੇ ਨਾਲ ਉਹ ਸਿੱਧ ਹੋਵੇ। ਤੇ ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਵਰ ਨੇ ਇਹ ਸਰੀਰ ਦੇ ਅੰਦਰ ਤਾਂ ਕੰਮ ਕਰਨ ਵਾਲੇ ਸਾਧਨ ਦਿੱਤੇ ਨੇ, ਇੰਦਰੀਏ ਕਹਿ ਦਿਓ, ਸਾਧਨ ਕਹਿ ਦਿਓ, ਵੀ ਪੈਰਾਂ ਨਾਲ ਚੱਲ ਸਕਦੇ ਹਾਂ ਜਿੱਥੇ ਇੱਛਾ ਹੋਵੇ, ਹੱਥਾਂ ਨਾਲ ਕੋਈ ਕੰਮ ਕਰ ਸਕਦੇ ਹਾਂ, ਜ਼ਬਾਨ ਦੇ ਨਾਲ ਬੋਲ ਸਕਦੇ ਹਾਂ। ਇਸ ਤਰ੍ਹਾਂ ਹੀ ਮਲਮੂਤਰ ਦਾ ਜਿਹੜਾ ਆਨੈਨ ਹੈ, ਤਿਆਗ ਹੈ, ਉਹ ਜਿਹਨਾਂ ਅੰਗਾਂ ਨੂੰ ਅਸੀਂ ਢੱਕ ਕੇ ਰੱਖਦੇ ਹਾਂ, ਉਹ ਵਾਹਿਗੁਰੂ ਪਰਮੇਸ਼ਵਰ ਨੇ ਬੜੇ ਦੁਰਲੱਭ ਤੇ ਅਮੋਲਕ ਬਣਾਏ ਹੋਏ ਨੇ। ਉਹਨਾਂ ਨੂੰ ਕਰਮ ਦਾ ਸਾਧਨ ਇੰਦਰੀਏ ਕਿਹਾ ਜਾਂਦਾ ਹੈ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਵਰ ਨੇ ਇਹ ਜੋ ਅੱਜ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਹ ਵਾਕ ਸਰਵਣ ਕੀਤਾ ਹੈ, ਤਨਾਸ਼ਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਵਾਰਕ ਤੁਮਰੇ ਤਾਰੇ, ਜੇਵਾ ਏਕ ਕਵਨ ਗੁਣ ਕਹੀਏ ਬੇਸ਼ਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈ, ਕੋਟ ਪ੍ਰਾਂਤ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਮਤ ਚੋਰੀ ਤੁਮ ਆਪਣ ਬਿਰਧ ਰੁਕਾਓ। ਇਹ ਜੋ ਉਹ ਮਹਾਂਪੁਰਸ਼ਾਂ ਦੇ ਇਸ ਦਿਹਾੜੇ ਦੀ ਯਾਦ ਨੂੰ ਲੈ ਕੇ ਸਹਿਜ ਪਾਠ ਰੱਖਿਆ ਹੋਇਆ ਸੀ, ਉਹ ਉੱਥੇ ਅੰਦਰ ਭੋਗ ਪਾਇਆ ਗਿਆ ਹੈ ਤੇ ਉਸਦੇ ਭੋਗ ਪਾਉਣ ਦੇ ਸਮੇਂ ਇਹ ਵਾਕ ਆਇਆ ਹੈ। ਇਸ ਦੇ ਵਿੱਚ ਆਪ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਰਮ ਕਿਰਪਾਲਤਾ ਕਰਕੇ ਵੀ ਮਾਤਾ ਪਿਤਾ ਜਿਸ ਤਰ੍ਹਾਂ ਛੋਟੇ ਬੱਚੇ ਦੀ ਪਾਲਣਾ ਕਰਦੇ ਹੈ ਉਸਦਾ ਖਿਆਲ ਰੱਖਦੇ, ਜਿਹੜਾ ਗੋਦੀ ਦਾ ਬੱਚਾ ਹੈ ਮਾਤਾ ਦੁੱਧ ਚੁਆਉਣ ਦੀ ਹੈ, ਹੋਰ ਹਰੇਕ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਹੀ ਉਹ ਵਾਹਿਗੁਰੂ ਪਰਮੇਸ਼ਵਰ ਨੇ ਹਰ ਜੀਓ ਮਾਤਾ ਹਰ ਜੀਓ ਪਿਤਾ ਹਰ ਜੀਓ ਪ੍ਰਤਪਾਲਕ, ਹਰ ਜੀ ਹਮਰੀ ਸਾਰ ਕਰੇ ਹਮ ਹਰ ਕੇ ਬਾਰਕ, ਕਿ ਉਹ ਵਾਹਿਗੁਰੂ ਪਰਮੇਸ਼ਵਰ ਨੇ ਸਾਰੇ ਸਰੀਰ ਜਿਤਨੇ ਵੀ ਹੈ ਅੱਜ ਤੋਂ ਲੈ ਕੇ ਪਰੰਪਰਾ ਕਾਲ ਤੱਕ ਵਾਹਿਗੁਰੂ ਪਰਮੇਸ਼ਵਰ ਨੇ ਬਣਾਏ ਹੈ, ਜਿਸ ਤਰ੍ਹਾਂ ਮਾਤਾ ਪਿਤਾ ਦੇ ਸੰਬੰਧ ਕਰਕੇ ਅੱਗੇ ਇਹ ਰਚਨਾ ਬਣਾਈ ਹੋਈ ਹੈ, ਸੂਲ ਸਰੀਰ ਇਹ ਹੋ ਜਾਂਦੇ ਹਨ, ਪਰ ਮਾਤਾ ਪਿਤਾ ਦੇ ਅੰਦਰ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਉਹ ਇਹ ਸਰੀਰ ਦੇ ਅੰਦਰ ਐਸੇ ਵਸੂ ਰੱਖ ਦਿੱਤੀਆਂ ਜੇ ਮਾਂ ਕੀ ਰਕਤ ਪਿਤਾ ਬਿੰਦ ਤਾਰਾ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ। ਵਾਹਿਗੁਰੂ ਪਰਮੇਸ਼ਰ ਨੇ ਜਿੱਥੇ ਸਾਡੇ ਅੰਦਰ ਖੂਨ ਰੱਖਿਆ ਹੈ ਔਰ ਮਾਸ ਰੱਖਿਆ ਹੈ, ਹੱਡੀਆਂ ਵੀ ਰੱਖੀਆਂ ਹਨ, ਐਸੇ ਯੰਤਰ ਜਿਹੜੇ ਅੰਦਰ ਸਾਡੀਆਂ ਸਾਰੀਆਂ ਚੀਜ਼ਾਂ ਨੂੰ ਅੱਠੇ ਪੈਰ ਚੱਲਦੇ ਹੀ ਰਹਿੰਦੇ ਆ, ਜੇ ਇੱਕ ਮਿੰਟ ਸਕਿੰਟ ਵੀ ਕੋਈ ਚੀਜ਼ ਖੜ ਜਾਵੇ ਤੇ ਉੱਥੇ ਹੀ ਸਾਡੀ ਜਿੰਦ ਜਾਨ ਜਿਹੜੀ ਹੈ ਇਹ ਬੜੀ ਔਖੀ ਹੋ ਜਾਂਦੀ ਹੈ। ਜਿਵੇਂ ਵਾਹਿਗੁਰੂ ਪਰਮੇਸ਼ਰ ਨੇ ਇਹ ਪੰਜ ਤੱਤ ਕੋ ਤਨ ਦਿੱਤੇ, ਜਾਨੋ ਚਤੁਰ ਸੁਜਾਨ ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਚਨ ਨੇ ਕਿ ਉਸ ਵਾਹਿਗੁਰੂ ਪਰਮੇਸ਼ਰ ਨੇ ਪੰਜਾਂ ਤੱਤਾਂ ਕਰਕੇ ਸਰੀਰ ਜਿਹੜਾ ਹੈ ਇਹ ਰਚਨਾ ਕੀਤਾ ਹੈ। ਸਥੂਲ ਸਰੀਰ ਵੀ ਹੈ ਸਾਨੂੰ ਦਿੱਤਾ, ਸੂਖਮ ਸਰੀਰ ਵੀ ਦਿੱਤਾ ਹੈ ਤੇ ਕਾਰਨ ਸਰੀਰ ਵੀ ਦਿੱਤਾ ਹੈ। ਕੋਈ ਜਿਹੜੇ ਅਧਿਆਤਮ ਵਿਦਿਆ ਦੀ ਵਿਚਾਰ ਵਾਲੇ ਹੈ ਉਹਨਾਂ ਨੂੰ ਵੀ ਸੰਦੇਹ ਹੋ ਸਕਦਾ ਹੈ ਕਿ ਸੂਲ ਸਰੀਰ ਤਾਂ ਠੀਕ ਹੈ ਦਿੱਤਾ ਹੀ ਦਿੱਤਾ ਹੈ, ਸੂਖਮ ਸਰੀਰ ਵੀ ਦਿੱਤਾ ਹੈ ਤੇ ਜਿਹੜਾ ਕਾਰਨ ਸਰੀਰ ਹੈ ਉਹ ਕੀ ਹੈ। ਇਸ ਪਾਸੇ ਸੂਲ ਸਰੀਰ ਸਾਨੂੰ ਬਾਹਰਲਾ ਜਿਹੜੇ ਅੰਗ ਹਨ ਹੱਥ ਪੈਰ ਬਾਹਾਂ ਹੋਰ ਸੀਸ ਇਹ ਤਾਂ ਇਹਨਾਂ ਅੱਖਾਂ ਦੇ ਨਾਲ ਦਿਸਦੇ ਹੀ ਹੈ ਤੇ ਇਸ ਦੇ ਅੰਦਰ ਜਿਹੜੇ ਹੋਰ ਵਾਹਿਗੁਰੂ ਪਰਮੇਸ਼ਰ ਨੇ ਦਿਲ ਹੈ ਇਹ ਵੀ ਇੱਕ ਇਸ ਦੇ ਅੰਦਰ ਹੱਡੀ ਕੋਈ ਨਹੀਂ ਹੈ, ਮਾਸ ਦਾ ਹੀ ਟੁਕੜਾ ਹੈ। ਇਸ ਤਰ੍ਹਾਂ ਜਿਗਰ ਹੈ ਇਹ ਵੀ ਇੱਕ ਮਾਸ ਦਾ, ਇਸ ਦੇ ਅੰਦਰ ਹੱਡੀ ਕੋਈ ਨਹੀਂ ਹੈ। ਇਸੇ ਤਰ੍ਹਾਂ ਹੀ ਫੇਫੜੇ ਸਾਹ ਵਾਲੇ ਨੇ ਉਸਦੇ ਅੰਦਰ ਹੱਡੀ ਕੋਈ ਨਹੀਂ ਹੈ। ਇਵੇਂ ਸਾਡੇ ਮਸਾਨੇ ਹੋਰ ਸਭ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਵਸੇਰਾ। ਸੋ ਇਹ ਉਸ ਵਾਹਿਗੁਰੂ ਪਰਮੇਸ਼ਰ ਨੇ ਔਰ ਜਿਹੜੇ ਰਾਤ ਦਿਨੇ ਹੀ ਉਹ ਕੰਮ ਕਰੀ ਜਾਂਦੇ ਆ। ਇਹਨਾਂ ਤੋਂ ਵੱਖਰਾ ਸੂਖਮ ਸਰੀਰ ਹੈ, ਸਾਨੂੰ ਨਜ਼ਰ ਨਹੀਂ ਆਉਂਦੇ, ਦਿਲ ਨਹੀਂ ਆਉਂਦਾ ਦਿਸਦਾ ਜਾਂ ਹੋਰ ਅੰਦਰ ਕੰਮ ਕਰੀ ਜਾਂਦੇ ਆ, ਪਰ ਐਸੇ ਯੰਤਰ ਬਣ ਗਏ ਆ ਜਿਹਨਾਂ ਦੇ ਨਾਲ ਐਕਸਰੇ ਹੋਰ ਚੀਜ਼ਾਂ ਬਣ ਗਈਆਂ ਨੇ, ਉਹਨਾਂ ਦੀਆਂ ਫੋਟੋ ਆ ਜਾਂਦੀਆਂ, ਕੰਮ ਕਰਦੇ ਦਿਖਦੇ ਆ, ਸਾਰੀਆਂ ਚੀਜ਼ਾਂ ਹੋ ਗਈਆਂ। ਇਹ ਤਾਂ ਇੱਕ ਸੂਲ ਸਰੀਰ ਦੇ ਹੀ ਜਿੰਨੇ ਵੀ ਸਰੀਰਕ ਵਿਗਿਆਨੀ ਮੈਡੀਕਲ ਸਾਇੰਸ ਵਾਲੇ ਹੈ ਉਹ ਲੱਗੀ ਰਹੇ ਨੇ ਇਸ ਪਾਸੇ ਕਈਆਂ ਸਾਲਾਂ ਦੇ ਸਾਲ ਲਾ ਕੇ, ਫੇਰ ਵੀ ਇਹ ਸਰੀਰ ਦੇ ਵਿੱਚ ਜਿਹੜੇ ਯੰਤਰ ਰੱਖੇ ਨੇ ਮਸ਼ੀਨਾਂ ਰੱਖੀਆਂ ਵਾਹਿਗੁਰੂ ਪਰਮੇਸ਼ਰ ਨੇ ਕੰਮ ਕਰਨ ਵਾਲੀਆਂ ਉਹ ਅੱਗੇ ਤੋਂ ਅੱਗੇ ਹੋਰ ਹੀ ਉਹਨਾਂ ਦੇ ਭੇਦ ਨਿਕਲਦੇ ਆਉਂਦੇ ਆ ਜਿੰਨੇ ਵੀ ਉਹ ਕਰਦੇ ਆ, ਕੋਈ ਰੋਗ ਨਿਕਲਦੇ ਆ ਫੇਰ ਉਸ ਵਾਸਤੇ ਵਾਹਿਗੁਰੂ ਪਰਮੇਸ਼ਰ ਨੇ ਇਸ ਸੰਸਾਰ ਦੇ ਵਿੱਚ ਐਸੀਆਂ ਦਵਾਈਆਂ ਬਣਾ ਦਿੱਤੀਆਂ, ਉਹਨਾਂ ਦੀ ਖੋਜ ਕਰਦੇ ਰਹਿੰਦੇ ਆ ਉਹ ਦਵਾਈਆਂ ਬਨਸਪਤੀ ਦੇ ਵਿੱਚ ਹੈ, ਧਾਤੂਆਂ ਦੇ ਅੰਦਰ ਹੈ, ਹੋਰ ਵੀ ਹੈ। ਪਰ ਸੂਖਮ ਸਰੀਰ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਨਹੀਂ ਹੈ। ਸੂਖਮ ਸਰੀਰ ਜਿਹੜਾ ਸਾਨੂੰ ਅਨੁਭਵ ਤਾਂ ਹੋਏਗਾ, ਬੁੱਧੀ ਨਾਲ ਸਮਝ ਆਏਗੀ ਉਹਦੀ, ਪਰ ਉਹ ਦਿਸ ਨਹੀਂ ਸਕਦਾ। ਜਿਹੜੀਆਂ ਗੋਲਕਾਂ ਜ਼ਰੂਰ ਹੈਗੀਆਂ, ਜਿਵੇਂ ਅੱਖਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਆਂਡੇ ਰੱਖੇ ਹੋਏ ਹੈ, ਉਹਦੇ ਨਾਲ ਅਸੀਂ ਉਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਅੱਗੇ ਐਸੀਆਂ ਨਾੜੀਆਂ ਦਿਮਾਗ ਦੇ ਵਿੱਚ ਫਿੱਟ ਕੀਤੀਆਂ ਹੋਈਆਂ। ਉਹ ਸੂਖਮ ਸਰੀਰ ਦਾ ਕੋਈ ਆਕਾਰ ਨਹੀਂ ਹੈ, ਬੁੱਧੀ ਦਾ ਆਕਾਰ ਨਹੀਂ ਹੈ, ਜਿਵੇਂ ਸੂਖ ਚੀਜ਼ਾਂ ਦੇ ਆਕਾਰ ਨੇ। ਉਹ ਨਾੜੀਆਂ ਨਾਲ ਜ਼ਰੂਰ ਫਿੱਟ ਕੀਤੀਆਂ ਹੋਈਆਂ, ਉਹਦੇ ਵਿੱਚ ਦੀ ਜਿਹੜੀ ਕੋਈ ਗਿਆਨ ਸ਼ਕਤੀ ਹੈ, ਬੁੱਧੀ ਕੀ ਚੀਜ਼ ਹੈ, ਬੁੱਧੀ ਨੇ ਹੀ ਸਾਰਾ ਕੰਮ ਕਰਨਾ ਹੈ। ਜਿਹੜੀ ਸੋਚ ਸਮਝ ਕਰਾਉਣ ਵਾਲੀ ਅੰਦਰ ਸ਼ਕਤੀ ਹੈ, ਵਾਹਿਗੁਰੂ ਪਰਮੇਸ਼ਰ ਨੇ ਰੱਖੀ ਹੈ। ਉਹਨਾਂ ਵਿਦਵਾਨਾਂ ਨੇ ਤਾਂ ਐਸੇ ਲੱਛਣ ਕਰ ਦਿੱਤਾ ਹੈ ਕਿ ਬੁੱਧੀ ਕਿਹਨੂੰ ਕਹਿੰਦੇ ਆ, ਬੁੱਧੀ ਕਹਿੰਦੇ ਜਿਹੜੇ ਬੁਰੇ ਭਲੇ ਗਿਆਨ ਕੋ ਨਿਸ਼ਚੇ ਕਰਨ ਵਾਲੀ ਜੋ ਬਿਰਤੀ ਸੋ ਬੁੱਧੀ ਕਹੀਏ। ਇਹਦਾ ਆਪਣੇ ਸੂਲ ਭਾਸ਼ਾ ਦੇ ਵਿੱਚ ਭਾਵ ਇਹ ਹੈ ਕਿ ਚੰਗੇ ਤੇ ਮਾੜੇ ਦਾ ਜਿਹੜੀ ਸਮਝ ਕਰਾਉਂਦੀ ਹੈ, ਗਿਆਨ ਕਰਾਉਂਦੀ ਹੈ, ਉਹਨੂੰ ਬੁੱਧੀ ਕਹਿੰਦੇ ਆ। ਬੁੱਧੀ ਦੇ ਅੰਦਰ ਵੀ ਜਿਹੜੇ ਵਿਗਿਆਨੀ ਨੇ ਉਹਦੇ ਵੀ ਹਿੱਸੇ ਮੰਨੇ ਹੋਏ ਨੇ ਵੱਖੋ ਵੱਖਰੇ। ਇਹ ਇੱਕ ਬੁੱਧੀ ਪਹਿਲਾਂ ਦਾ ਸਰੀਰ ਹੀ ਜਿਹੜਾ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ ਦਾਤੇ, ਇਹ ਵਾਹਿਗੁਰੂ ਪਰਮੇਸ਼ਰ ਨੇ ਇੱਕ ਦਾਤ ਦਿੱਤੀ ਹੈ। ਸਭ ਤੋਂ ਪਹਿਲਾਂ ਉਸ ਦੇ ਅੰਦਰ ਸਾਡਾ ਜੀਵ ਆਤਮਾ ਹੈ, ਜਿੰਦ ਜਾਨ ਹੈ, ਜਿਹਨੂੰ ਜਿੰਦ ਜਾਨ ਕਹਿੰਦੇ ਹੈ। ਉਹ ਦੁੱਖ ਸੁੱਖ ਨੂੰ ਵੀ ਅਨੁਭਵ ਕਰਦਾ ਹੈ, ਔਖਾ ਸੌਖਾ ਹੁੰਦਾ ਹੈ, ਸੁੱਖ ਨੂੰ ਬਹੁਤ ਚਾਹੁੰਦਾ ਹੈ, ਦੁੱਖ ਨਹੀਂ, ਦੁੱਖ ਨੂੰ ਕੋਈ ਨਹੀਂ ਚਾਹੁੰਦਾ। ਸੁੱਖ ਕੋ ਮੰਗੇ ਸਭ ਕੋ, ਤੇ ਸੁੱਖ ਨੂੰ ਤਾਂ ਦੁੱਖ ਨੂੰ ਕੋਈ ਨਹੀਂ ਚਾਹੁੰਦਾ। ਇਹ ਦੁੱਖ ਸੁੱਖ ਵੀ ਵਾਹਿਗੁਰੂ ਪਰਮੇਸ਼ਰ ਨੇ ਹੀ ਬਣਾਏ ਹੋਏ ਨੇ। ਦੁੱਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾ। ਇਹਨਾਂ ਪੰਕਤੀਆਂ ਦੇ ਵੀ ਜੇ ਤਾਂ ਮੋਟੀ ਜਿਹੀ ਵਿਚਾਰ ਦੇ ਨਾਲ ਦੇਖਾਂਗੇ ਤਾਂ ਫੇਰ ਭਰਮ ਪੈ ਜਾਊਗਾ। ਮਹਾਰਾਜ ਨੇ ਕਿਹਾ ਵੀ ਦੁੱਖ ਸੁੱਖ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਉਸੇ ਨੂੰ ਤੂੰ ਚੇਤੇ ਕਰ। ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਫਿਰ ਇਹ ਉਹ ਜਿਹਨੂੰ ਮਰਜ਼ੀ ਦੁੱਖ ਦੇਈ ਜਾਂਦਾ, ਜਿਹਨੂੰ ਮਰਜ਼ੀ ਸੁੱਖ ਦੇਈ ਜਾਂਦਾ, ਤੇ ਫਿਰ ਤਾਂ ਉਹਦੇ ਅੰਦਰ ਜਿਹੜੀ ਨਿਰਵੈਰਤਾ ਨਹੀਂ ਰਹੀ, ਰਾਗ ਵੈਸ਼ ਦੇ ਵਿੱਚ ਆ ਗਿਆ, ਉਹਦਾ ਫਿਰ ਆਪਣੇ ਜਿਹੜਾ ਕਰਮ ਨੇ ਜਿਹੜੇ ਅਸੀਂ ਕੰਮ ਕਰਦੇ ਚੰਗੇ ਤੇ ਮਾੜੇ, ਚੰਗੇ ਕਰਮਾਂ ਦਾ ਸੁੱਖ ਹੁੰਦਾ ਹੈ ਤੇ ਉਸ ਦੇ ਅਨੁਸਾਰ ਵਾਹਿਗੁਰੂ ਪਰਮੇਸ਼ਰ ਸਾਨੂੰ ਸੁੱਖ ਦੇਈ ਜਾਂਦਾ ਹੈ। ਉਹਦਾ ਕੰਟਰੋਲ ਉਹਦੇ ਉੱਤੇ ਹੈ ਚੰਗੇ ਮਾੜੇ ਕਰਮਾਂ ਚ। ਜਿਹਦਾ ਅਸੀਂ ਤਾਂ ਮਨ ਦੀ ਇੱਛਾ ਅਨੁਸਾਰ ਜਿਹੜਾ ਕੋਈ ਭਾਵਾਂ ਮਾੜਾ ਹੀ ਕਰਮ ਹੋਵੇ, ਵਿਸ਼ਿਆਂ ਦੇ ਵਿੱਚ ਪ੍ਰਵਿਰਤੀ ਹੈ, ਉਹਨੂੰ ਚਾਹੁੰਦਾ ਹੀ ਚਾਹੁੰਦਾ ਹੈ ਮਨ, ਇਸਨੇ ਨੇਤਰਾਂ ਦਾ ਕੰਮ ਹੈ, ਰੂਪਾ ਕੰਮ ਹੈ ਦੋਸਤੀ, ਇਹ ਚੰਗੇ ਰੂਪ ਨੂੰ ਚਾਹੁੰਦੀਆਂ ਨੇ, ਅੱਖਾਂ ਦੇਖਣੀਆਂ। ਉਹ ਸਭ ਕੁਝ ਸਤਿਗੁਰੂ ਸਾਹਿਬ ਜੀ ਨੇ ਨਿਰਣਾ ਕੀਤਾ, ਇਸ ਕਰਕੇ ਉਹਦਾ ਇਹ ਅਰਥ ਹੈ ਵੀ ਦੁੱਖ ਸੁੱਖ ਪ੍ਰਭ ਦੇਵਨ ਹਾਰ ਵਾਹਿਗੁਰੂ ਪਰਮੇਸ਼ਰ ਦੇਣ ਵਾਲਾ ਹੈ ਤੇਰੇ ਕਰਮਾਂ ਦੇ ਅਨੁਸਾਰ। ਤੇ ਵਾਹਿਗੁਰੂ ਪਰਮੇਸ਼ਰ ਕਹਿੰਦਾ ਹੈ ਵੀ ਚੰਗੇ ਕਰਮ ਕਰ ਤਾਂ ਤੈਨੂੰ ਸੁੱਖ ਹੋਊਗਾ ਹੇ ਜੀਵ। ਤੇ ਜੀਵ ਨੂੰ ਵੀ ਆਪੇ ਮਾਤਾ ਆਪੇ ਪਿਤਾ ਜਿਨ ਜੀਵ ਪਾਏ ਜਗਤ ਦਿਖਾਇਆ, ਜੀਵ ਨੂੰ ਵੀ ਪੈਦਾ ਉਸੇ ਨੇ ਕੀਤਾ ਹੈ ਜਿਹਨੂੰ ਅਸੀਂ ਜਿੰਦ ਜਾਨ ਕਹਿ ਦਿੰਦੇ ਹਾਂ ਕਿ ਦਿਸਣ ਦੇ ਵਿੱਚ ਤਾਂ ਆਉਂਦੀ ਨਹੀਂ, ਨਾ ਉਹ ਦਿਸਣ ਦੇ ਵਿੱਚ ਕਿਉਂ ਨਹੀਂ ਆਉਂਦੀ, ਉਹ ਹੋਰਨਾਂ ਨੂੰ ਤਾਂ ਸੂਝਬੂਝ ਦੇ ਜਾਂਦੀ ਹੈ ਪਰ ਉਹਦੇ ਤਾਈ ਜਿਹੜੇ ਇਹ ਇੰਦਰੀਏ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ੇ ਜਾਂ ਗਿਆਨ ਇੰਦਰੀਏ ਉਹਨਾਂ ਦੀ ਪਹੁੰਚ ਨਹੀਂ ਹੈ। ਉਹਦੇ ਅੰਦਰ ਵੀ ਇਹ ਹੁੰਦੇ ਹੈ ਅੱਗੇ, ਕਿਉਂਕਿ ਉਹ ਜਿਹਨਾਂ ਮਹਾਂਪੁਰਸ਼ਾਂ ਦਾ ਦਿਹਾੜਾ ਉਹ ਵਿਦਵਾਨ ਵੀ ਸੀ ਸਾਧੂ ਸੀਗੇ ਪਹਿਲਾਂ, ਇਸ ਨਗਰ ਚੋਂ ਉਪਰਾਮ ਹੋ ਗਏ ਜਾਂ ਵੈਰਾਗ ਹੋ ਗਏ ਤੇ ਰਿਸ਼ੀਕੇਸ਼ ਹੀ ਰਹਿੰਦੇ ਸੀ ਸਾਧੂਆਂ ਦੇ ਵਿੱਚ। ਤੇ ਉਹ ਤਾਂ ਫਿਰ ਕੋਈ ਐਸੇ ਸੰਸਾਰ ਦੇ ਵਿੱਚ ਰੋਗ ਸੋਗ ਪੈ ਗਏ ਤੇ ਘਰਾਂ ਦੇ ਘਰ ਖਾਲੀ ਹੋ ਗਏ ਤੇ ਨੇੜ ਤੇੜ ਦੇ ਸੰਬੰਧੀਆਂ ਨੇ ਕਿਹਾ ਵੀ ਹੋਰ ਤਾਂ ਕੋਈ ਰਿਹਾ ਨਹੀਂ, ਉਹਨਾਂ ਨੂੰ ਲੈ ਆਈਏ, ਅੱਗੇ ਘਰ ਦੇ ਵਿੱਚ ਬੰਸ ਰਹੂਗੀ। ਤੇ ਉੱਥੇ ਗਏ ਤੇ ਸਾਧੂਆਂ ਦੇ ਵਿੱਚ ਸਾਰੀ ਗੱਲਬਾਤ ਕੀਤੀ, ਕਹਿੰਦੇ ਜੀ ਤੁਹਾਡੀ ਇੱਛਾ ਹੈ ਲੈ ਲਓ। ਚਲੋ ਉਹਨਾਂ ਨੇ ਕਹਿਣੀ ਕਰਕੇ ਵੀ ਠੀਕ ਹੈ, ਤੁਹਾਡੀ ਅਵਸਥਾ ਤਾਂ ਪ੍ਰਪੱਕੀ ਹੈ, ਐਸੀ ਗੱਲ ਨਹੀਂ ਹੈ, ਨਾਮ ਅਭਿਆਸ ਦੇ ਵਿੱਚ ਤੇ ਬੋਧ ਵੀ ਹੈ ਤੇ ਪਰਉਪਕਾਰ ਹੀ ਕਰੋਗੇ, ਜਿੱਥੇ ਜਾਓਗੇ ਜੇ ਘਰ ਚ ਵੀ ਰਹੋਗੇ। ਤੇ ਉੱਥੇ ਆ ਕੇ ਫਿਰ ਇਹਨਾਂ ਨੇ ਗ੍ਰਿਸ਼ ਆਸ਼ਰਮ ਦੇ ਵਿੱਚ ਪ੍ਰਵਿਰਤ ਹੋਏ, ਪਰ ਘਰਵਾਲੀ ਨੂੰ ਕਹਿਤਾ ਵੀ ਜੇ ਤਾਂ ਤੂੰ ਇਹ ਗ੍ਰਿਸ਼ ਆਸ਼ਰਮ ਸਾਡੇ ਨਾਲ ਚਾਹੁੰਦੀ ਹੈ ਤੇ ਫਿਰ ਜਿਵੇਂ ਲੋਹੀ ਰਹੀ ਹੈ ਨਾ ਭਗਤ ਕਬੀਰ ਸਾਹਿਬ ਜੀ ਦੀ ਆਗਿਆ ਦੇ ਵਿੱਚ ਹੀ ਰਹਿਣਾ ਪਊਗਾ ਤੇ ਨਾਮ ਸਿਮਰਨ ਬਾਣੀ ਤੇ ਕੰਮ ਕਾਰ ਵੀ ਕਰਨਾ ਪਊਗਾ। ਫਿਰ ਉਹ ਵੀ ਇਸ ਤਰ੍ਹਾਂ ਹੀ ਰਹੇ ਤੇ ਆਪਣੇ ਧਰਮ ਦੀ ਕਿਰਤ ਕਰਦਿਆਂ ਹੋਇਆਂ ਨਾਲੇ ਜਪ ਤਪ ਕਰਦਿਆਂ ਹੋਇਆਂ ਫਿਰ ਉਹਨਾਂ ਨੇ ਕਿਹਾ ਵੀ ਗ੍ਰਿਸ਼ ਦਾ ਧਰਮ ਜਿਹੜਾ ਹੈ ਨਾ ਵੀ ਉਹ ਇਹਦੇ ਵਿੱਚ ਐਸੀ ਸੰਤਾਨ ਹੋਵੇ ਜਿਹੜੀ ਸਾਰੇ ਪਰਿਵਾਰਾਂ ਦੀਆਂ ਵੰਸ਼ਾਂ ਨੂੰ ਵੀ ਪਵਿੱਤਰ ਕਰ ਦੇਵੇ। ਆਪਾਂ ਵੀ ਸਾਰੇ ਮਾਈ ਪਾਈ ਗ੍ਰਿਸ਼ੀ ਬੈਠੇ ਹਾਂ, ਸੋ ਜੋੜ ਮੇਲਿਆਂ ਦਾ ਇਹੀ ਹੁੰਦਾ ਹੈ ਉਹ ਇਹੋ ਜਿਹੇ ਵਿਅਕਤੀਆਂ ਨੂੰ ਵਾਹਿਗੁਰੂ ਪਰਮੇਸ਼ਰ ਆਪ ਸਾਨੂੰ ਸਿੱਖਿਆ ਦੇਣ ਵਾਸਤੇ ਜਾਂ ਉਹਨਾਂ ਦੀ ਸੰਗਤ ਕਰਕੇ ਫਿਰ ਉਸ ਰਸਤੇ ਅਸੀਂ ਪਈਏ ਉਹ ਨਹੀਂ ਪੈ ਸਕਦੇ। ਉਹ ਵੀ ਗੁਰਸਿੱਖ ਸਨ ਤੇ ਗੁਰਮਤਿ ਦੀ ਵਿਚਾਰ ਅਨੁਸਾਰ ਉਹਨਾਂ ਨੇ ਘਾਲਣਾ ਕਮਾਈ ਕੀਤੀ, ਜਪ ਤਪ ਕੀਤਾ। ਫਿਰ ਘਰ ਵਾਲੀ ਨੂੰ ਕਿਹਾ ਵੀ ਇੰਨੇ ਪਾਠ ਨੂੰ ਰੋਜ਼ ਕਰਨੇ ਹੀ ਕਰਨੇ ਹੈ। ਜਪਜੀ ਸਾਹਿਬ ਨੇ ਪਾਠ 25 ਕਰਨੇ ਹੀ ਕਰਨੇ ਹੈ ਤੇ ਇਹਨਾਂ ਨੇ ਕਿਹਾ ਵੀ ਅਸੀਂ 50 ਪਾਠ ਦੇ ਇੱਕ ਉੱਤੇ ਪਾਠ ਕਰਨਾ, 52 ਪਾਠ ਕਰਨੇ, ਇੱਕ ਪਾਠ ਕਰਨਾ ਵਿਚਾਰ ਦੇ ਨਾਲ ਅਰਥਾਂ ਦੇ ਨਾਲ। ਇਉਂ ਇਹਨਾਂ ਨੇ 7.5 ਸਾਲ ਇਹ ਐਸਾ ਜਪ ਤਪ ਕੀਤਾ ਤੇ ਇੱਛਾ ਇਹ ਰੱਖੀ ਕਿ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਗ੍ਰਿਸ਼ ਦੇ ਅੰਦਰ ਐਸਾ ਗੁਰਸਿੱਖ ਪੁੱਤਰ ਹੋਵੇ। ਫਿਰ ਦਸਾਂ ਨੇ ਕਮਾਈ ਕਰਦੇ ਇਹਨਾਂ ਦੀ ਇੱਛਾ ਸੀ। ਜਿਸ ਵੇਲੇ ਉਹ ਸਮਾਂ ਆਇਆ ਤੇ ਗੁਰੂ ਨਾਨਕ ਸਾਹਿਬ ਦੇ ਇਹਨਾਂ ਨੂੰ ਦਰਸ਼ਨ ਹੋਏ, ਇਹਨਾਂ ਨੇ ਕਿਹਾ ਵੀ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਨੂੰ ਪੜ ਲਈਏ, ਉਹ ਹੱਥ ਵਿੱਚ ਨਾ ਆਉਣ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਤੁਸੀਂ ਨਹੀਂ ਸਾਡੇ ਚਰਨਾਂ ਨੂੰ ਫੜ ਸਕਦੇ, ਅਸੀਂ ਤੁਹਾਨੂੰ ਫੜ ਸਕਦੇ ਹਾਂ, ਗਲਵੱਕੜੀ ਚ ਲੈ ਸਕਦੇ, ਦੱਸੋ ਕੀ ਚਾਹੁੰਦੇ। ਕਹਿੰਦੇ ਜੀ ਇਸ ਤਰ੍ਹਾਂ ਦਾ ਗੁਰਸਿੱਖ ਹੁਣ ਗ੍ਰਸਤ ਹੈ ਵੀ ਸਪੁੱਤਰ ਹੋਵੇ ਜਿਹੜਾ ਕੁਲਾਂ ਨੂੰ ਵੀ ਤਾਰ ਦੇਵੇ। ਉਹ ਫਿਰ ਇਹਨਾਂ ਦਾ ਸੰਤ ਬਾਬਾ ਸੁੰਦਰ ਸਿੰਘ ਜੀ, ਜਿਨ੍ਹਾਂ ਨੂੰ ਵੀ ਪਿੰਡਰਾਂ ਵਾਲੇ ਕਹਿੰਦੇ ਹੈ, ਤੇ ਜਿੱਥੋਂ ਇਹ ਉਹਨਾਂ ਨੇ ਗੁਰਮਤਿ ਵਿਦਿਆ ਵੀ ਹੋਰ ਮਤਾਂ ਦੇ ਜਿਹੜੇ ਭਾਰਤ ਭੂਮੀ ਦੇ ਸੀ ਵੇਦ ਸ਼ਾਸਤਰ ਉਹਨਾਂ ਦਾ ਵੀ ਅਧਿਐਨ ਕੀਤਾ, ਬਲਕਿ ਇੱਥੇ ਮੁਸਲਮਾਨ ਵੀ ਰਹਿੰਦੇ ਸੀ ਉਸ ਵੇਲੇ ਸੀ, ਕੁਰਾਨ ਸ਼ਰੀਫ ਵੀ ਦੇਖਿਆ ਵੀ ਸਾਰੇ ਮਤ ਮਤਾਂਤਰ ਦੇਖ ਕੇ, ਤੇ ਫਿਰ ਭਾਈ ਜਿਹੜਾ ਪੜ੍ਹਨ ਦਾ ਸੁਣਦਾ ਪੜ੍ਹ ਸੁਣ ਕੇ ਵੀ ਜਿਹੜਾ ਆਤਮਾ ਹੈ ਆਪਣੇ ਜਿੰਦ ਜਾਣ ਵੀ ਇਹ ਕੀ ਚੀਜ਼ ਹੈ। ਸਤਿਗੁਰੂ ਸਾਹਿਬ ਜੀ ਤਾਂ ਕਹਿੰਦੇ ਪਤਤ ਉਦਾਹਰਣ ਭੈ ਹਰਨ, ਪਤਤ ਉਦਾਹਰਣ ਭੈ ਹਰਨ, ਜਿਹੜਾ ਪਾਪੀਆਂ ਨੂੰ ਵੀ ਤਾਰਨ ਵਾਲਾ ਹੈ ਤੇ ਸਾਰੇ ਜਿੰਨੇ ਭੈ ਨੇ ਇਸ ਲੋਕ ਦੇ ਵਿੱਚ ਵੀ ਪ੍ਰਲੋਕ ਦੇ ਵਿੱਚ ਵੀ ਸੱਤ ਤਰ੍ਹਾਂ ਦੇ ਭੈ ਮੰਨੇ ਹੋਏ ਆ, ਉਹਨਾਂ ਨੂੰ ਦੂਰ ਕਰਨ ਵਾਲਾ। ਕਉ ਨਾਨਕ ਤੇ ਜਾਣੀਏ ਸਦਾ ਬਸ ਤੁਮ ਸਾਸ, ਕਹਿੰਦੇ ਸਦਾ ਹੀ ਵਸਦਾ ਤੁਹਾਡੇ ਨਾਲ ਵਾਹਿਗੁਰੂ ਪਰਮੇਸ਼ਰ, ਤੇ ਉਹਨੂੰ ਜਾਣਨਾ ਕਰੋ। ਇਹ ਹੁਣ ਜਿਸ ਵੇਲੇ ਜਿੰਨੇ ਉਹਨਾਂ ਨੇ ਜਪ ਹੁੰਦਾ ਕੋਈ ਰਸਨਾ ਦੇ ਨਾਲ ਜਾਂ ਵੈਖਰੀ ਜਾਪ ਹੁੰਦਾ, ਪ੍ਰਸੰਤੀ ਹੁੰਦਾ ਜਾਂ ਇੱਕ ਤਾਂ ਉੱਚੀ ਆਵਾਜ਼ ਦੇ ਨਾਲ ਇੱਕ ਬੁੱਲ ਹਿਲਦੇ ਰਹਿਣੇ, ਇੱਕ ਬੁੱਲ ਬਿਨਾਂ ਹਿਲਣੇ ਤੇ ਅੰਦਰ ਹੋਣਾ ਉਹ ਪ੍ਰਸੰਤੀ ਜਾਂ ਗਲੇ ਚ, ਇਹ ਤਾਂ ਹੈਗੇ ਜਾਪ ਦੇ ਤਰੀਕੇ। ਜਾਪ ਅਕਾਲ ਮੂਰਤ ਜੁਨੀ ਸਾਹਿਬ ਗੁਰਪ੍ਰਸਾਦ, ਜਪ ਜਪ ਨਾਮ ਬਾਣੀ ਵਾਕ ਦਾ ਹੈ, ਉਹ ਪੂਰਬ ਉਕਤ ਜਿਹੜਾ ਇੱਕ ਓਂਕਾਰ ਸਤਨਾਮ ਉਸ ਵਿੱਚ ਪੂਰਨ ਸਰੂਪ ਹੈ ਪਰਮਾਤਮਾ ਦਾ, ਤੇ ਉਹਦਾ ਵੀ ਭਾਈ ਵੀ ਇੱਕ ਵਾਹਿਗੁਰੂ ਪਰਮੇਸ਼ਰ ਹੈ। ਗੁਰਬਾਣੀ ਚ ਸਭ ਨਿਰਣੇ ਕੀਤੇ ਨੇ, ਉਹਨਾਂ ਨੇ ਨਿਸ਼ਾਨ ਦੇ ਕੇ, ਇਸ ਕਰਕੇ ਗੁਰਬਾਣੀ ਦੀ ਵੀ ਕਥਾ ਵਿਚਾਰ ਸੁਣਨੀ ਚਾਹੀਦੀ ਹੈ, ਇਤਿਹਾਸ ਵੀ ਸੁਣਨਾ ਚਾਹੀਦਾ ਹੈ, ਫਿਰ ਸਮਝ ਆਉਂਦੀ ਹੈ, ਫਿਰ ਉਸ ਨੂੰ ਵਰਤੋਂ ਦੇ ਵਿੱਚ ਲਿਆਉਣਾ ਹੈ, ਮੰਨਣ ਦੇ ਵਿੱਚ ਲਿਆਉਣਾ ਹੈ। ਫਿਰ ਮੰਨਣ ਕਰਨ ਵਾਲੇ ਦੀ ਜਿੱਥੇ ਅੰਦਰ ਅਵਸਥਾ ਖੁੱਲਦੀ ਹੈ ਉੱਥੇ ਕੋਈ ਗੱਲਾਂ ਵਾਲਾ ਹੋਰ ਨਹੀਂ ਪਹੁੰਚ ਸਕਦਾ, ਉਹੀ ਪਹੁੰਚ ਸਕਦਾ। ਇੱਥੇ ਮੰਨੇ ਕਿ ਗਤ ਨਾਮ ਪ੍ਰਾਪਤੀ ਦਾ ਵੀ ਇਹ ਪਹੁੰਚ ਹੈ, ਉਹ ਕਹੀ ਨਾ ਜਾਏ ਰਸਨਾ ਨਾਲ ਨਹੀਂ ਕਹੀ ਜਾਂਦੀ। ਇਹ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਨੇ ਸਾਨੂੰ ਦਾਤਾਂ ਦਿੱਤੀਆਂ ਹੋਈਆਂ ਨੇ, ਤੇ ਇਸ ਦੇ ਵਿੱਚ ਇੱਕ ਹੋਰ ਗੱਲ ਹੈ ਵੀ ਇੱਕ ਖੱਟ ਅਨਾਦੀ ਵਸਤੂ ਮੰਨੇ ਹੋਏ ਉਹ ਜਿਹੜੇ ਅਧਿਆਤਮਿਕ ਵਿਦਿਆ ਪੜ੍ਹਦੇ ਸੁਣਦੇ ਰਹੇ ਉਹਨਾਂ ਨੂੰ ਇਹਨਾਂ ਲਫ਼ਜ਼ਾਂ ਦੀ ਸਮਝ ਆਊਗੀ, ਆਮ ਨੇ ਕੀ ਸਮਝਣਾ। ਤੇ ਉਹ ਹੈ ਜਿਵੇਂ ਮਾਇਆ ਹੈ ਪਰਮੇਸ਼ਰ ਦੀ, ਜੀਵ ਹੈ ਇਹ ਕਦੋਂ ਬਣਿਆ, ਕਿੱਥੋਂ ਬਣਿਆ, ਮਾਇਆ ਕਿੱਥੋਂ ਬਣੀ ਹੈ, ਇਹਨਾਂ ਦਾ ਸੰਪਰਕ ਜਿਹੜਾ ਹੈ, ਇਹ ਸਾਰੀਆਂ ਚੀਜ਼ਾਂ ਤੇ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਇਹ ਕਹਿੰਦੇ ਹੈ ਸ਼ਾਂਤ ਅਨਾਦੀ ਹੈ, ਉਹ ਅਨੰਤ ਅਨਾਦੀ ਹੈ। अनंत नदी की सफला समझन वास्ते भी सदा सदा ही सच स्वरूप है, उन्हें च घाटा वाधा नहीं होंगे। आदि सच, जुगाद सच है, भी सच हूं भी सच है। ते उसने अपनी इच्छा अनुसार जो होर सारी रचना रच दिती है, ते जिहड़ी रचना है सदा नहीं रहिंदी, किसे समय हुंदी जदों उहदी मर्जी है। जब उह कर करा करतारा प्रजा तत दे पारा, जब करत करत हुकमू तुम में मिलत दे तर सब, सारे उहदे विच लीन हो जांदे है। ਇਹ ਸਾਰੀਆਂ ਅਵਸਥਾ ਗੁਰਬਾਣੀ ਵਿਚ ਦੱਸੀਆਂ ਹੋਈਆਂ, ਇਤਿਹਾਸਾਂ ਦੇ ਵਿਚ ਖੋਲ ਕੇ ਦੱਸੀਆਂ ਹੋਈਆਂ ਨੇ। ਹੁਣ ਇਹਦੇ ਵਿਚ ਜਿਹੜਾ ਆਤਮਾ ਹੈ, ਜਾਂ ਮਹਾਰਾਜ ਕਹਿੰਦੇ ਵੀ ਰੱਬ ਵਸਦਾ ਇੱਥੇ ਨਹੀਂ ਵਸਦਾ, ਅੰਦਰ ਨਹੀਂ ਵਸਦਾ, ਉਹ ਤਾਂ ਸ਼ੁੱਧ ਸਰੂਪ ਹੈ। ਸਾਡੀ ਜਿਹੜੀ ਜਿੰਦ ਜਾਨ ਹੈ ਇਹਦੇ ਅੰਦਰ, ਹਿਰਦੇ ਦੇ ਅੰਦਰ, ਤੇ ਇਹਦੇ ਅੰਦਰ ਸੈਂਕੜੇ ਹੀ ਉਲਟੇ ਪੁਲਟੇ ਫੁਰਨੇ ਵੀ ਹੈ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਹਉਮੈ ਹਉਮੈ ਕਰਕੇ ਜੀਵ ਹੈ, ਜੇ ਹਉਮੈ ਚਲੇ ਜਾਏ ਤੇ ਫੇਰ ਰੱਬ ਹੀ ਰੱਬ ਹੈ। ਉਹ ਕਹਿੰਦੇ ਵੀ ਅਗਿਆਨ ਦੂਰ ਹੋ ਜਾਏ ਤਾਂ ਇਹ ਫਿਰ, ਇਸ ਕਰਕੇ ਉਹ ਕਹਿੰਦੇ ਜੀਵ ਅਨਾਦੀ ਹੈ, ਇਸਦਾ ਕੋਈ ਪਤਾ ਨਹੀਂ ਹੈ ਕਦੋਂ ਦਾ ਇਹ ਬਣਿਆ, ਇਧਰਲੇ ਪਾਸੇ ਨਹੀਂ ਪੈਣਾ ਚਾਹੀਦਾ, ਤੁਸੀਂ ਕਰੋ ਬੰਦਗੀ, ਧਰਮ ਦੀ ਕਰੋ ਕਿਰਤ ਤੇ ਨਾਮ ਜਪੋ, ਨਾਮ ਵੀ ਗੁਰੂ ਵਾਲੇ ਹੋ ਕੇ ਜਪੋ, ਐ ਵੀ ਨਹੀਂ ਹੋ ਤੇ ਗੁਰੂ ਵਾਲੇ ਕਹਿ ਤਾਂ ਦਈਦਾ, ਗੁਰੂ ਵਾਲੇ ਹੋ ਕੇ ਜਪੇ, ਪਤਾ ਕਿੱਥੋਂ ਲੱਗਦਾ ਹੈ ਗੁਰੂ ਵਾਲੇ ਹੋ ਕੇ ਜਪੋ।